सच सुमाले तू सदा सच सुमाले एह कुटंब तुझे देखदा एह कुटंब तुझे देखदा चले सच समाले तू सदा सच समाले तू सदा सच समाले सतगुर का उपदेश सुन तू सतगुर का उपदेश सुन तू सतगुर का उपदेश सुन तू होवे तेरे नाले होवे तेरे नाले सच समाले तू सदा सच समाले तू सदा सच समाले सदा सच समाले ए मन प्यारिया ए मन प्यारिया सदा सच समाले सच समाले तू सदा सच समाले अगम अगोचरा अगम अगोचरा अगम अगोचरा अगम अगोचरा तेरा अंत न पाया अंत न पाया अंत अपना आप तू जाने, जी जंत सब खेल तेरा, जी जंत सब खेल तेरा, क्या तुद आँख बखाने, क्या को आँख बखाने, क्या तो आँख बखाने, आँख ता वेख सब तू है, आँख ता वेख सब तू है, जिन जगत उपाया, जिन जगत उपाया, कह नानक तू सदा गम है, कह नानक तू सदा गम है, तेरा अंत ना पाया, तेरा अंत सच समाने, तू सदा सच समाने, ए मन प्यारिया, ए मन सच समाने, सदा सच समाने, ए कुटुंब तू जे देखदा, ए कुटुंब तू जे चले नाही तेरे नाले, सदा सच समाए, सदा सच समाए, सदा सच समाए, ए मन प्यारिया। जो शैतान बनाया से जित फेरे चित मन मूर्ख अजहू न समझत एह जग मीत ना देखियो कोई एह जग मीत ना देखियो कोई मन मूर्ख अज हूं न समझत सिख दे हारियो नीत ए मन प्यारे आ तू सदा सच संभाले कहन लगे मन समझदा ही नहीं एक बार उलझन विच पिया होया मन एक बार जाल विच फसया होया मन पंखी फड़फड़ांदे जदों खंभां दी उडारी मुक जांदी है ना जदों खंभ बेवस होए प्रतीत करदे ते फिर उदों फड़फड़ांदे पर निकलन दी तरकीब नहीं आउंदी गुरु कहिंदा मैनू आवाजा देना है समझदा नहीं सिख दे हारे मैं सिखिया दे दे के हार गया ते नित ही इनू सिखिया देना हर रोज एहो गल इनू समझाण दी कोशिश करना जिन्ना ज्ञान दे रहे हैं सब मन नू समझाण लई तां दे रहे हैं गुरु ने आख्या है मन समझावन कारणे कछुआ के पढ़िए ज्ञान जिन्ना ज्ञान पढ़िया सुनिया जांदा है जिन्ने धर्म अस्थाना ते कथा कीर्तन विचार हुंदियां ने सारा कुछ मन नू समझाण लई पर गुरु कहिंदे ने मैं महसूस कीता है मन मूर्ख अज हूं न समझत समझदा नहीं सिख दे हारियो नीत सिखिया दे दे के रोज इनू समझा समझा के हार गया समझाया की है मैं जरा इस आनंद साहब की चल रही लड़ी दे पिछले शब्द की कड़ी नाल जोड़ना चाहना कल दे शब्दन दा ख्याल सी पहला सवाल पैदा होया सी मालिक नू मिला किवें किवें पाया जाए करह कहानी अकथ केरी कित द्वारे पाइए किवें पाया जाए ते जवाब सी तन मन धन सब सौंप गुर को हुक्म मन्ने पाइए हुक्म मन्नो गुरु केरा गावो सच्ची बाणी कहन लगे एहो ढंग है पाउण दा पर हे मन केडी अजीब घटना जदों मैं तेरे वल देखना तू धर्मी दी दुनिया विच रब नू पाउण लई भी अपनियां चतराइयां ते सियाणपां दा सहारा लैना है ज्ञान जिंदा उल्टा असर तेरे ते हो रहा मैं एक बार की थी सी विद्या रोशनी विद्या चानन है पर मैं उसकी तीसरी ख्याल करियो जिथे रोशनी है हर रोशनी विच कोई कालक है छुपी हुई ते मनुख सदियां तो इस कोशिश विच है ਰੋਸ਼ਨੀ ਰਹੇ ਕਾਲਖ ਮਿਟ ਜਾਏ, ਨਹੀਂ ਤੇ ਜਦੋਂ ਕਦੀ ਦੀਵੇ ਜਗਾਉਂਦਾ ਸੀ ਜਿੱਥੇ ਦੀਵਾ ਜਗਾ ਕੇ ਰੱਖਦਾ ਸੀ ਉੱਥੇ ਦੀਵਾਰ ਕਾਲੀ ਹੋ ਜਾਂਦੀ ਸੀ। ਰੋਸ਼ਨੀ ਵਿੱਚ ਕਾਲਖ ਛੁਪੀ ਹੋਈ। ਇਸੇ ਤਰ੍ਹਾਂ ਵਿੱਦਿਆ ਗਿਆਨ ਵੀ ਇੱਕ ਰੋਸ਼ਨੀ ਹੈ, ਪਰ ਗਿਆਨ ਦੀ ਰੋਸ਼ਨੀ ਵਿੱਚ ਵੀ ਕਾਲਖ ਛੁਪੀ ਹੋਈ ਹੈ, ਉਹ ਹੈ ਹਉਮੈ ਦੀ। ਜਿਉਂ ਜਿਉਂ ਮਨੁੱਖ ਵਿਦਵਾਨ ਹੋਈ ਜਾਂਦਾ, ਇੰਨਾ ਗਿਆਨਵਾਨ ਹੋਈ ਜਾਂਦਾ, ਤਿਉਂ ਤਿਉਂ ਅੰਦਰ ਇੱਕ ਹਉਮੈ ਆਈ ਜਾਂਦੀ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਬ ਲਗ ਜਾਣੇ ਮੁਝ ਤੇ ਕੱਛ ਹੋਏ। ਗਿਆਨ ਨਾਲ, ਐਕਸਪੀਰੀਅੰਸ ਨਾਲ, ਵਿਦਿਆ ਨਾਲ ਇਸ ਨੇ ਸਮਝ ਲਿਆ ਮੈਂ ਕੁਛ ਕਰ ਸਕਦਾ, ਮੈਂ ਕੁਝ ਸੋਚ ਸਕਦਾ। ਤੇ ਗੁਰੂ ਨੇ ਆਪਣੀ ਰਚਨਾ ਤੋਂ ਆਵਾਜ਼ ਦਿੱਤੀ, ਕਹਿਣ ਲੱਗੇ ਉਹ ਭਲਿਆ ਤੂੰ ਤੇ ਰੱਬ ਨੂੰ ਪਾਉਣ ਲਈ, ਰੱਬ ਦੇ ਮਿਲਾਪ ਲਈ ਵੀ ਕਿਸੇ ਸਿਆਣਪ ਤੇ ਚਤੁਰਾਈ ਦਾ ਸਹਾਰਾ ਲੈਣ ਲੱਗ ਪਿਓ। ਕਿਉਂਕਿ ਸਵਾਲ ਤੇ ਇਹ ਬਿਲਕੁਲ ਠੀਕ ਸੀ ਕਿ ਕਿਵੇਂ ਮਿਲੇ, ਕਿਤ ਦੁਆਰੇ ਪਾਈਏ, ਪਰ ਪਾਉਣ ਲਈ ਜਿਹੜਾ ਤੂੰ ਰਾਹ ਚੁਣਿਆ ਉਹ ਸੀ ਹਉਮੈ ਦਾ, ਕਿਉਂਕਿ ਤੂੰ ਆਪਣੀਆਂ ਚਤੁਰਾਈਆਂ ਤੇ ਸਿਆਣਪਾਂ ਨਾਲ ਪਾਉਣ ਦੀ ਕੋਸ਼ਿਸ਼ ਕੀਤੀ। ਤੇ ਕੱਲ ਦੇ ਲਫ਼ਜ਼ ਸਨ, ਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਉਹ ਭੋਲਿਆ ਇੱਕ ਖਿਆਲ ਕਰੀ। ਅਗਲੀ ਪੌੜੀ ਵਿੱਚ ਕਹਿਣ ਲੱਗੇ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਪਹਿਲੀ ਪੌੜੀ ਵਿੱਚ ਸਵਾਲ ਸੀ ਕਿਤ ਦੁਆਰੇ ਪਾਈਏ, ਕਰਹਿ ਕਹਾਣੀ ਅਕੱਠ ਕੇਰੀ, ਕਿਤ ਦੁਆਰੇ ਪਾਈਏ। ਰੱਬ ਦੀ ਗੱਲ ਕਰਾਂ ਤੇ ਕਰਾਂ ਇਸ ਪੱਖੋਂ ਕਿ ਰੱਬ ਕਿਵੇਂ ਮਿਲੇ, ਕਿਵੇਂ ਪਾਈਏ। ਤੇ ਗੁਰੂ ਨੇ ਆਖਿਆ ਚੰਗੀ ਗੱਲ ਸੀ ਇਹ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ, ਪਰ ਹੁਕਮ ਮੰਨਣ ਲਈ ਨਿਮਰਤਾ ਚਾਹੀਦੀ ਸੀ। ਹੁਕਮ ਮੰਨਦਾ ਹੀ ਉਹ ਆਦਮੀ ਜਿਹੜਾ ਆਪਣੇ ਆਪ ਨੂੰ ਇਆਣਾ ਸਮਝੇ, ਜਿਹੜਾ ਸਿਆਣਾ ਸਮਝੇ, ਉਹ ਤੇ ਕਹਿੰਦਾ ਭਲਿਆ ਮੈਨੂੰ ਦੱਸਣ ਦੀ ਲੋੜ ਨਹੀਂ, ਮੈਨੂੰ ਪਤਾ ਹੈ ਰਸਤੇ ਦਾ। ਉੱਥੇ ਚਤੁਰਾਈ, ਉੱਥੇ ਸਿਆਣਪ। ਤੇ ਗੁਰੂ ਨੇ ਅਗਲੀ ਪੌੜੀ ਵਿੱਚ ਜਵਾਬ ਦਿੱਤਾ ਸੀ, ਕਹਿਣ ਲੱਗੇ ਉਹ ਮਨ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਰੱਬ ਨੂੰ ਪਾਉਣ ਲਈ ਤੇਰੀਆਂ ਚਤੁਰਾਈਆਂ ਕੰਮ ਨਹੀਂ ਆਉਣੀਆਂ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ, ਇਉਂ ਨਹੀਂ ਚਤੁਰਾਈ ਸਿਆਣਪਾ ਕਿਤੇ ਕੰਮ ਨਾ ਆਈ ਹੈ, ਝੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ। ਕਹਿਣ ਲੱਗੇ ਇੱਕ ਖਿਆਲ ਕਰੀ, ਚਤੁਰਾਈਆਂ ਨਾਲ ਰੱਬ ਨੂੰ ਵਸ ਵਿੱਚ ਨਹੀਂ ਕੀਤਾ ਜਾ ਸਕਦਾ, ਤੇ ਤੂੰ ਚਤੁਰਾਈਆਂ ਤੇ ਸਿਆਣਪਾਂ ਦਾ ਸਹਾਰਾ ਲੈ ਰਹੇ। ਤੇ ਉੱਥੇ ਕੱਲ੍ਹ ਦੀ ਪੌੜੀ ਵਿੱਚ ਇੱਕ ਗੁਰੂ ਨੇ ਕੁਐਸਚਨ ਖੜਾ ਕਰ ਦਿੱਤਾ ਸੀ, ਕਹਿਣ ਲੱਗੇ ਉਹ ਭਲਿਆ ਜੇ ਤੇਰੇ ਵਿੱਚ ਇੰਨੀਆਂ ਸਿਆਣਪਾਈ ਨੇ, ਇੰਨੀਆਂ ਚਤੁਰਾਈਆਂ ਨੇ, ਤੂੰ ਸਮਝਣਾ ਰੱਬ ਨੂੰ ਵੀ ਵਸ ਕਰ ਸਕਣਾ ਆਪਣੀਆਂ ਚਤੁਰਾਈਆਂ ਨਾਲ, ਤਾਂ ਰੱਬ ਦੀ ਤਾਂ ਤੂੰ ਇੱਕ ਬੁਝਾਰਤ ਨਹੀਂ ਬੁੱਝ ਸਕਿਆ, ਉਸੇ ਵਿੱਚ ਫਸਿਆ ਹੋਇਆ। ਕੱਲ ਅਗਲਾ ਸਵਾਲ ਸੀ, ਉਹ ਕਹਿਣ ਲੱਗੇ ਕਿਹੜੀ ਬੁਝਾਰਤ, ਕਹਿਣ ਲੱਗੇ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਰੱਬ ਨੇ ਤੇਰੀ ਸਿਆਣਪ ਤੇ ਚਤੁਰਾਈ ਨੂੰ ਪਰਖਣ ਲਈ ਤੇਰੇ ਸਾਹਮਣੇ ਇੱਕ ਉਲਝਣ, ਇੱਕ ਜਾਲ ਖੜਾ ਕਰ ਦਿੱਤਾ ਮਾਇਆ ਦਾ, ਤੂੰ ਉਹਦੇ 'ਚ ਫਸ ਗਿਓ। ਔਰ ਇਸ ਗੱਲ ਨੂੰ ਗੁਰੂ ਨੇ ਬਾਣੀ ਵਿੱਚ ਮੰਨਿਆ, ਕਹਿਣ ਲੱਗੇ ਜੋ ਹਮ ਬਾਂਧੇ ਮੋਹ ਫਾਸ, ਰੱਬ ਨੇ ਪ੍ਰਭੂ ਨੇ ਮਾਇਆ ਦਾ ਇੱਕ ਜਾਲ ਤੇਰੇ ਸਾਹਮਣੇ ਖਿਲਾਰ ਦਿੱਤਾ, ਦੇਖਣਾ ਤੇਰੀ ਚਤੁਰਾਈ ਸਿਆਣਪ ਕਿੰਨੀ ਕੁ ਕੰਮ ਆਉਂਦੀ ਹੈ, ਭਲਾ ਇਹਦੇ ਵਿੱਚ ਨਿਕਲ ਸਕਦਾ, ਤੂੰ ਸਾਰੀ ਜ਼ਿੰਦਗੀ ਇਹਦੇ ਵਿੱਚ ਫਟਫਟਾ ਰਿਹਾ। ਕਹਿਣ ਲੱਗੇ ਇਹ ਜਾਲ ਇੱਕ ਉਸਨੇ ਪੈਦਾ ਕੀਤਾ ਤੇ ਤੂੰ ਸਾਰੀ ਜ਼ਿੰਦਗੀ ਸਾਧਾਂ ਸੰਤਾਂ ਫਕੀਰਾਂ ਕੋਲ ਅਨੇਕਾਂ ਥਾਵਾਂ ਤੇ ਤੀਰਥ ਯਾਤਰਾ ਬੜੀ ਕੋਸ਼ਿਸ਼ ਕੀਤੀ, ਭਲਾ ਇਸ ਮਾਇਆ ਜਾਲ ਵਿੱਚੋਂ ਨਿਕਲ ਜਾ, ਨਿਕਲ ਨਾ ਸਕੇ, ਤੇਰੀ ਚਤੁਰਾਈ ਤਾਂ ਇੰਨਾ ਕੰਮ ਨਾ ਕਰ ਸਕੀ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੌਲੀ ਪਾਈ ਹੈ, ਜਿਹਨੇ ਤੇਰੇ ਸਾਹਮਣੇ ਇਹ ਠਗੌਲੀ ਪਾ ਬੁਧਾਰਿਤ ਰੱਖੀ। ਠਗੌਲੀ ਦਾ ਅਰਥ ਕੀ ਹੁੰਦਾ? ਜਿਹੜੀ ਚੀਜ਼ ਉੱਪਰੋਂ ਹੋਰ ਹੋਵੇ, ਅੰਦਰੋਂ ਹੋਰ ਹੋਵੇ। ਠੱਗ ਕਹਿੰਦੇ ਸੀ ਉਸਨੂੰ, ਜਿਹੜਾ ਉੱਤੋਂ ਬੜਾ ਮਿੱਠਾ ਹੋਵੇ, ਬੜਾ ਚੰਗਾ, ਆਪਣਾ ਬਣ ਬਣ ਵਿਖਾਏ, ਅੰਦਰੋਂ ਸਭ ਕੁਝ ਖੋ ਕੇ ਲੈ ਜਾਏ। ਜਿਹੜਾ ਉੱਪਰੋਂ ਅਤੇ ਅੰਦਰੋਂ ਵੱਖ ਵੱਖ ਹੋਵੇ ਉਹਨੂੰ ਅਸੀਂ ਠੱਗ ਕਹਿੰਦੇ ਹਾਂ। ਅਤੇ ਗੁਰੂ ਕਹਿੰਦੇ ਨੇ ਇਹ ਮਾਇਆ ਜਿਹੜੀ ਸੀ ਇਹਨੇ ਸਾਰਾ ਕੁਝ ਇੱਕ ਐਸਾ ਮਾਹੌਲ ਪੈਦਾ ਕਰ ਦਿੱਤਾ ਜੋ ਤੈਨੂੰ ਚੀਜ਼ ਬਹੁਤ ਚੰਗੀ ਲੱਗਦੀ ਹੈ ਉਹ ਚੰਗੀ ਨਹੀਂ, ਜੋ ਕੁਝ ਤੈਨੂੰ ਸੱਚ ਦਿਸਦਾ ਉਹ ਸੱਚ ਨਹੀਂ। ਮਾਇਆ ਦੇ ਜਾਲ ਵਿੱਚ ਫਸਿਆ ਤੂੰ ਸੰਸਾਰ ਦੀ ਹਰ ਇੱਕ ਚੀਜ਼ ਨੂੰ ਆਪਣੀ ਸਮਝ ਰਿਹਾ, ਸੱਚ ਸਮਝ ਰਿਹਾ, ਅਤੇ ਉਹ ਸੱਚ ਨਹੀਂ। ਇਹ ਮਾਇਆ ਮੋਹਣੀ ਜਿਨ ਏਤ ਭਰਮ ਬੁਲਾਇਆ, ਮਾਇਆ ਤੰਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਲੈ ਤੇਰੇ ਸਾਹਮਣੇ ਇੱਕ ਬੁਝਾਰਤ ਰੱਬ ਨੇ ਪਾ ਦਿੱਤੀ, ਅਤੇ ਭਲਾ ਤੇਰੀ ਚਤਰਾਈ ਤੇਰੀ ਸਿਆਣਪ ਕਿੱਥੋਂ ਤੱਕ ਕੰਮ ਕਰ ਸਕਦੀ? ਅੱਜ ਤੱਕ ਸਦੀਆਂ ਯੁੱਗ ਬੀਤ ਗਏ ਨੇ, ਸੰਸਾਰ ਇਸ ਮਾਇਆ ਮੋਹ ਤੋਂ ਜਾਲ ਤੋਂ ਬਾਹਰ ਨਹੀਂ ਨਿਕਲ ਸਕਿਆ, ਉੱਥੇ ਹੀ ਪਰੇਸ਼ਾਨ ਪਿਆ ਹੁੰਦਾ, ਫਟਫਟਾ ਰਿਹਾ, ਅਤੇ ਤੇਰੀ ਚਤਰਾਈ ਕਿਸ ਕੰਮ, ਤੇਰੀ ਸਿਆਣਪ ਕਿਸ ਲੇਖੇ? ਇੱਕ ਕੰਮ, ਇੱਕ ਇਮਤਿਹਾਨ ਤੇਰੇ ਸਾਹਮਣੇ ਰੱਖਿਆ, ਇੱਕ ਕੁਐਸਚਨ ਰੱਖਿਆ, ਤੂੰ ਉਹਨੂੰ ਵੀ ਸਫਲ ਹੋ ਕੇ ਪਾਸ ਨਾ ਉਹ ਕਰ ਸਕਿਓ ਜੀ, ਫਿਰ ਹੁਣ ਕੀ ਕਰਾਂ? ਗੁਰੂ ਕਹਿੰਦੇ ਨੇ ਇੱਕ ਖਿਆਲ ਕਰੀ, ਤੈਨੂੰ ਆਵਾਜ਼ ਦੇ ਰਿਹਾ ਗੁਰੂ, ਜਦੋਂ ਤੈਨੂੰ ਫਟਫਟਾਉਂਦਾ ਦੇਖਦਾ ਗੁਰੂ ਤੈਨੂੰ ਆਵਾਜ਼ ਵੀ ਦਿੰਦਾ। ਤੇਰੇ ਸਾਹਮਣੇ ਬੁਝਾਰੇ ਤਾਂ ਨਿਕਲੇ ਇਹਦੇ ਤੋਂ ਬਾਹਰ, ਗੁਰੂ ਤੈਨੂੰ ਆਵਾਜ਼ ਦਿੰਦਾ ਉਹ ਭਲਿਆ, ਇਸ ਮਾਇਆ ਮੋਹਣੀ ਨੇ ਤੇਰੇ ਸਾਹਮਣੇ ਜਿਹੜਾ ਜਾਲ ਪਸਾਰਿਆ ਉਹ ਹੈ ਠਗੌਲੀ, ਜਿਨ ਠਗੌਲੀ ਪਾਈ ਆ। ਤੇ ਠਗੌਲੀ ਵਿੱਚ ਸੱਚ ਜਿਹੜਾ ਨਜ਼ਰ ਆਉਂਦਾ ਉਹ ਝੂਠ ਹੁੰਦਾ, ਸੱਚ ਜਿਹੜਾ ਦਿਸਦਾ ਉਹ ਝੂਠ ਹੁੰਦਾ। ਗੁਰੂ ਕਹਿੰਦੇ ਨੇ ਇਸ ਲਈ ਆ ਮੈਂ ਤੈਨੂੰ ਆਵਾਜ਼ ਦੇਣਾ, ਇਸ ਠਗੌਲੀ ਤੋਂ ਬਾਹਰ ਨਿਕਲ ਅਤੇ ਸੱਚ ਨੂੰ ਸੰਭਾਲ, ਅਤੇ ਤੂੰ ਠਗੌਲੀ ਵਿੱਚ ਝੂਠ ਨੂੰ ਸੰਭਾਲੀ ਫਿਰਨਾ। ਜਿਹੜੀ ਚੀਜ਼ ਤੇਰੀ ਆਪਣੀ ਨਹੀਂ, ਜਿਹੜੀ ਨਾਲ ਜਾਣ ਵਾਲੀ ਨਹੀਂ, ਉਹਦੇ ਨਾਲ ਨਿਉਂ ਲਾਈ ਬੈਠੇ। ਗੁਰੂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਇਹ ਮਨ ਪਿਆਰਿਆ ਅੱਜ ਦਾ ਸ਼ਬਦ ਸ਼ੁਰੂ ਹੋ ਗਿਆ, ਇਹ ਮਨ ਪਿਆਰਿਆ ਨਿਕਲ ਇਸ ਜਾਲ ਵਿੱਚੋਂ, ਦੇਖਾਂ ਤੇਰੀ ਚਤਰਾਈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਸੱਚ ਦੀ ਸੰਭਾਲ ਕਰ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ, ਇਹ ਤੇ ਝੂਠ ਹੈ। ਹੁਣ ਤੱਕ ਨੇ ਮੈਂ ਇੱਕ ਵਾਰ ਕੀਤੀ ਸੀ, ਇਹਦਾ ਮਤਲਬ ਇਹ ਵੀ ਨਹੀਂ ਕਿ ਪਰਿਵਾਰ ਛੱਡ ਦੇ, ਘਰ ਬਾਰ ਤਿਆਗ ਦੇ, ਲੇਕਿਨ ਦੋਹਾਂ ਦੀ ਅਸਲੀਅਤ ਸਮਝ ਲੈ, ਸੱਚ ਕੀ ਹੈ ਅਤੇ ਸੰਸਾਰ ਕੀ ਹੈ। ਮੈਂ ਇੱਕ ਵਾਰ ਕੀਤੀ ਸੀ, ਜਿਸ ਘਰ ਵਿੱਚ ਕੋਈ ਦਰਖਤ ਲਾ ਲਈਏ, ਦਰਖਤ ਦੇ ਦੋ ਫਲ ਹੁੰਦੇ ਨੇ, ਇੱਕ ਸੱਚ ਅਤੇ ਇੱਕ ਝੂਠ। ਰੱਬ ਵੀ ਇੱਕ ਪੇੜ ਹੈ, ਮੈਂ ਕੱਲ੍ਹ ਵੀ ਲਫ਼ਜ਼ ਕਹਿ ਸਨ, ਇੱਕ ਗੱਲ ਸਮਝਣੀ ਹੈ, ਜੇ ਉਹ ਨਮੋ ਤੇਜ ਤੇਜੇ ਹੈ ਅਤੇ ਨਮੋ ਅੰਧਕਾਰੇ ਵੀ ਹੈ, ਨਮੋ ਅੰਧਕਾਰੇ ਵੀ ਹੋਏ, ਨਮੋ ਤੇਜ ਤੇਜੇ ਵੀ ਹੋਏ। ਔਰ ਇਸ ਦਾ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਿੱਤਾ, ਕਹਿਣ ਲੱਗੇ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਤੇਰੇ ਸਾਹਮਣੇ ਕੀ ਇਮਤਿਹਾਨ ਰੱਖਿਆ ਕਿ ਤੂੰ ਦੋਹਾਂ ਫਲਾਂ ਵਿੱਚੋਂ ਪਛਾਣ ਸਕੇ ਸੱਚ ਕੀ ਹੈ ਝੂਠ ਕੀ ਹੈ। ਜੇ ਇੱਕ ਖਿਆਲ ਕਰਿਓ, ਜੇ ਝੂਠ ਦੇ ਸਾਹਮਣੇ ਸੱਚ ਅਤੇ ਸੱਚ ਦੇ ਸਾਹਮਣੇ ਝੂਠ ਨਾ ਹੁੰਦਾ ਤੇ ਪਰਖ ਹੀ ਨਾ ਹੁੰਦੀ, ਕਦਰ ਹੀ ਨਾ ਹੁੰਦੀ। ਦਿਨ ਦੀ ਕਦਰ ਉਦੋਂ ਪੈਣੀ ਹੈ ਜਦੋਂ ਰਾਤ ਦਾ ਅੰਧੇਰੇ 'ਚ ਠੋਕਰਾਂ ਖਾਏਗਾ, ਨਹੀਂ ਤਾਂ ਕਿਵੇਂ ਪਤਾ ਲੱਗੇਗਾ ਦਿਨ ਕੀ ਹੈ। ਜਦੋਂ ਝੂਠ ਦੀਆਂ ਉਲਝਣਾਂ ਵਿੱਚ ਇਸ ਠਗਵਾਲੀ ਬਹੁਤ ਘਰ ਗਾਲੇ ਦੀ ਅਵਸਥਾ 'ਚੋਂ ਨਿਕਲੇਗਾ, ਤਾਂ ਤੈਨੂੰ ਸੱਚ ਦੀ ਪਛਾਣ ਹੋਵੇਗੀ, ਤਾਂ ਤੂੰ ਸੱਚ ਦੀ ਕੀਮਤ ਵੈਲਿਊ ਜਾਣੇਗਾ। ਦੋਨੋਂ ਚੀਜ਼ਾਂ ਰੱਖ ਦਿੱਤੀਆਂ ਸਭ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਹੁਣ ਸੰਸਾਰ ਕੀ ਛੱਡ ਦੇਣਾ, ਇਹ ਵੀ ਤਾਂ ਉਸੇ ਕਰਤਾਰ ਦਾ ਪੈਦਾ ਕੀਤਾ ਹੋਇਆ, ਬਸ ਲੇਕਿਨ ਸਮਝਣਾ ਦੋਹਾਂ ਵਿੱਚੋਂ। ਗੁਰੂ ਨੇ ਛੱਡਣ ਲਈ ਨਹੀਂ ਆਖਿਆ, ਮਤ ਕਿਤੇ ਇਹਦਾ ਮਤਲਬ ਅਸੀਂ ਇਹੀ ਸਮਝ ਲਈਏ ਕਿ ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਏ। ਸੰਬੰਧ ਛੱਡ ਦੇ, ਕਿਉਂਕਿ ਮੈਂ ਇੱਕ ਵਾਰ ਅਰਜ਼ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੜਾ ਡੀਪਲੀ ਸਮਝਣਾ, ਨਹੀਂ ਤਾਂ ਕਿਸੇ ਮੋੜ 'ਤੇ ਵੀ ਜਾ ਕੇ ਮਨੁੱਖ ਕਨਫਿਊਜ਼ ਹੋਇਆ ਹੋਇਆ ਕਈ ਵਾਰ ਉਲਝਣ 'ਚ ਪੈ ਜਾਂਦਾ। ਸ਼ਾਇਦ ਦੁਖਾਂਤ ਹੀ ਹੈ, ਅਸੀਂ ਇੱਕ ਲਾਈਨ ਨੂੰ ਪੜ੍ਹ ਕੇ ਅਨੇਕਾਂ ਫੈਸਲੇ ਕਰਦੇ ਰਹੇ। ਮੈਂ ਇੱਕ ਐਗਜ਼ਾਮਪਲ ਦੇ ਰਿਹਾ ਸਾਂ ਕਿ ਜਿਸ ਘਰ ਵਿੱਚ ਕੋਈ ਬਿਰਖ ਲੱਗਦਾ, ਦਰਖਤ ਲੱਗਦਾ, ਉਹਦੀਆਂ ਉਹਦੇ ਦੋ ਫਲ ਨੇ, ਪਰ ਦੋਨੋਂ ਲੋੜਦੇ ਨੇ। ਇੱਕ ਜਿਹੜਾ ਟਾਹਣੀਆਂ ਨਾਲ ਨਾਲ ਲੱਗਦਾ ਫਲ ਹੈ, ਤੇ ਇੱਕ ਛਾਇਆ ਜਿਹੜੀ ਹੈ ਨਾ ਉਹਦੀ ਦਰਖਤ ਦੀ, ਉਹ ਵੀ ਉਹਦਾ ਫਲ ਹੈ। ਉਹਦੀ ਜਿਹੜੀ ਛਾਇਆ ਹੈ ਨਾ, ਉਹ ਵੀ ਉਹਦਾ ਫਲ ਹੈ। ਮਨੁੱਖ ਅਨੇਕਾਂ ਵਾਰ ਕਈ ਦਰਖਤ ਸਿਰਫ ਇਸ ਲਈ ਲਾਉਂਦਾ ਹੈ ਕਿ ਇਸ ਦਰਖਤ ਦੀ ਛਾਂ ਕਰਨੀ ਹੈ। ਪੁਰਾਣੇ ਜ਼ਮਾਨੇ ਅੰਦਰ ਜਦੋਂ ਛਾਇਆ ਦੀ ਜ਼ਿਆਦਾ ਜ਼ਰੂਰਤ ਹੁੰਦੀ ਸੀ ਨਾ, ਵੱਡੇ ਵੱਡੇ ਹਾਲ ਨਹੀਂ ਸਨ ਬੜੇ ਹੁੰਦੇ, ਅਤੇ ਉਦੋਂ ਪਿੰਡਾਂ ਦੇ ਲੋਕ ਆਪਣੇ ਪਿੰਡਾਂ ਦੇ ਬਾਹਰ ਪਿੰਡਾਂ ਵਿੱਚ ਵੱਡੇ ਵੱਡੇ ਦਰਖਤ ਬੋਰਡ ਦੇ ਲਾਉਂਦੇ ਸਨ, ਅਤੇ ਵੱਡੀਆਂ ਵੱਡੀਆਂ ਪੰਚਾਇਤਾਂ ਦੇ ਇਕੱਠ ਉਹਨਾਂ ਬੋਰਡ ਦੀਆਂ ਦਰਖਤਾਂ ਦੀ ਛਾਇਆ ਥੱਲੇ ਹੋ ਜਾਂਦੇ ਸਨ। ਦਰਖਤ ਦੀ ਛਾਇਆ ਵੀ ਇੱਕ ਫਲ ਹੈ, ਪਰ ਇਹਨਾਂ ਦੋਹਾਂ ਫਲਾਂ ਦੀ ਥਾਂ ਆਪਣੀ ਆਪਣੀ ਹੈ। ਇਹਨਾਂ ਦੋਹਾਂ ਨੂੰ ਸਮਝਣਾ, ਦੋਹਾਂ ਨੂੰ ਸਮਝਣਾ, ਦੋਹਾਂ ਦੀ ਦਰਖਤਾਂ ਦੋਹਾਂ ਫਲਾਂ ਵਿੱਚ ਅੰਤਰ ਕੀ ਹੈ। ਜਿਹੜਾ ਦਰਖਤ ਦੀ ਟਾਹਣੀ ਨੂੰ ਲੱਗਾ ਹੋਇਆ ਫਲ ਹੈ, ਉਹਦੀ ਤੈਨੂੰ ਹੁਣ ਭੁੱਖ ਨਾ ਹੋਵੇ, ਨਾ ਲੋੜ ਹੋਵੇ, ਜਾਂ ਜਿੰਨੇ ਖਾ ਸਕਣਾ ਖਾ ਲੈ, ਜਿੰਨੇ ਛੱਕ ਸਕਦਾ ਛੱਕ ਲੈ, ਅਤੇ ਬਾਕੀ ਦੇ ਤੋੜ ਕੇ ਲਾਹ ਕੇ ਸੰਭਾਲ ਕੇ ਰੱਖ ਵੀ ਸਕਣਾ। ਤੇਰੇ ਜੀਵਨ ਨੂੰ ਬਲਵਾਨ ਕਰਨ ਲਈ, ਤੇਰੇ ਸਰੀਰ ਨੂੰ ਬਲਵਾਨ ਕਰਨ ਲਈ ਇਹ ਫਲ ਰੱਖਵੇਂ ਨੇ, ਰੱਖੇ ਜਾ ਸਕਦੇ। ਅੱਜ ਨਹੀਂ ਕੱਲ੍ਹ ਵਰਤ ਲਏਗਾ, ਇਹੋ ਕਾਰਨ ਹੈ, ਇਹੋ ਕਾਰਨ ਹੈ। ਮਨੁੱਖ ਨੇ ਦਿਨ ਬ ਦਿਨ ਕੋਸ਼ਿਸ਼ ਕੀਤੀ ਕਿ ਇਹ ਫਲ ਰੱਖਵੇਂ, ਕਿੰਨੀ ਦੇਰ ਤੱਕ ਵਾਧੂ ਟਾਈਮ ਅੰਦਰ ਕੀਤੇ ਜਾ ਸਕਣ। ਆਹ ਫਰਿੱਜ ਬਣ ਗਏ, ਕੋਲਡ ਸਟੋਰ ਬਣਾਤੇ ਗਏ, ਇਹ ਸਭ ਕੁਝ ਕਿਉਂ ਨੇ? ਕਿ ਦਰਖਤਾਂ ਦੇ ਫਲ ਜਿਹੜੇ ਨੇ ਉਹ ਸਾਂਭੇ ਜਾ ਸਕਣ, ਜੀਵਨ ਦਾ ਹਿੱਸਾ ਸਾਂਭਣੇ। ਪਰ ਦੂਜਾ ਫਲ ਜਿਹਦਾ ਮੈਂ ਜ਼ਿਕਰ ਕੀਤਾ, ਉਹ ਹੈ ਛਾਂ। ਛਾਂ ਲਈ ਵੀ ਕੋਲਡ ਸਟੋਰ ਬਣੇ, ਵੀ ਭਲਾ ਦਰਖਤ ਦੀ ਛਾਂ ਉਤਾਰ ਲਈਏ ਅਤੇ ਉੱਥੇ ਜਮ੍ਹਾਂ ਕਰ ਲਈਏ। ਦੱਸੋ, ਹੈ ਉਹ ਵੀ ਫਲ, ਬੜਾ ਜ਼ਰੂਰਤ ਹੈ। ਕਈ ਦਰਖਤ ਕੇਵਲ ਛਾਇਆ ਦੀ ਭੁੱਖ ਨਾਲ ਹੀ ਲਾਏ ਜਾਂਦੇ ਨੇ, ਪਰ ਜਿਹੜੀ ਦਰਖਤ ਦੀ ਛਾਇਆ ਹੈ ਨਾ, ਉਹਨੂੰ ਸਾਂਭਿਆ ਨਹੀਂ ਜਾ ਸਕਦਾ, ਸੰਭਾਲਿਆ ਨਹੀਂ ਜਾ ਸਕਦਾ, ਉਹਨੂੰ ਮਾਣਿਆ ਜਾ ਸਕਦਾ। ਜਿੰਨੀ ਦੇਰ ਹੋਵੇ ਉਹਨੂੰ ਮਾਣ, ਇਹ ਖਿਆਲ ਕਰੀ, ਜਿੰਨੀ ਦੇਰ ਤੈਨੂੰ ਮਿਲੀ ਹੈ ਉਹਨੂੰ ਮਾਣ, ਪਰ ਛਾਂ ਦੀ ਪਕੜ ਨਾ ਕਰੀ। ਇਹਨੂੰ ਜੇ ਫੜ ਕੇ ਰੱਖਣਾ ਚਾਹੇ ਬਿਲਕੁਲ ਨਹੀਂ ਫੜਿਆ ਜਾਣਾ। ਜੇ ਤੂੰ ਆਖੇ ਗੱਲ ਅਜੀਬ ਘਟਨਾ ਹੈ, ਸਤਿਗੁਰੂ ਨੇ ਗੱਲ ਬਾਣੀ ਵਿੱਚ ਵੀ ਆਖ ਦਿੱਤੀ, ਕਹਿਣ ਲੱਗੇ ਬਿਰਖ ਦੀ ਛਾਇਆ ਸਿਉ ਰੰਗ ਲਾਵੇ, ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੇ ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੇ ਉਹ ਮਨ ਪੁੱਛਤਾਵੇ। ਕਹਿਣ ਲੱਗੇ ਜੋਤੀ ਸੇ ਸੋ ਚਾਲਨ ਹਾਰ, ਲਪਟ ਰਹੋ ਤੇ ਅੰਧ ਅੰਧਾਰ। ਕਹਿਣ ਲੱਗੇ ਫਰਕ ਸਮਝ ਲਈ, ਬਿਰਖ ਦੀ ਛਾਇਆ ਜਿਹੜੀ ਹੈ ਮੰਨਣਾ ਤੈਨੂੰ ਹੱਕ ਹੈ, ਜਿੰਨੀ ਦੇਰ ਰਹੇ ਮਾਨ, ਪਰ ਉਹਦੀ ਪਕੜ ਨਾ ਕਰੀ, ਕਿਉਂਕਿ ਉਹ ਬਿਰਖ ਦੀ ਛਾਇਆ ਨੇ ਬਿਨਸ ਜਾਣਾ, ਤੇਰੇ ਨਾਲ ਨਹੀਂ ਰਹਿਣਾ। ਕਹਿਣ ਲੱਗੇ ਇਸ ਇਸੇ ਤਰ੍ਹਾਂ ਸੰਸਾਰ ਦੇ ਰਿਸ਼ਤੇ ਕੁਟੰਬ ਜਿੰਨੀ ਦੇਰ ਤੈਨੂੰ ਮਿਲਿਆ ਹੈ ਮਾਣ, ਮੈਂ ਇਹ ਨਹੀਂ ਕਹਿੰਦਾ ਛੱਡ ਦੇ, ਪਰ ਪਕੜ ਨਾ ਕਰ, ਇਹ ਛਾਇਆ ਉਸੇ ਦਰਖਤ ਨੇ ਪੈਦਾ ਕੀਤੀ, ਇਹਨੂੰ ਫੜ ਕੇ ਨਾ ਬੈਠ। ਪਰ ਹੋਇਆ ਉਲਟਾ, ਜੋ ਦੀਸੇ ਸੋ ਚਾਲਨ ਹਾਰ ਲਪਟ ਰਹੇ ਹੋ ਤੈ ਅੰਧ ਅੰਧਾਰ, ਤੂੰ ਉਹਨੂੰ ਫੜ ਕੇ ਬੈਠ ਗਈ, ਕਿਉਂਕਿ ਉਹ ਝੂਠ ਹੈ, ਛਾਇਆ ਨੂੰ ਫੜਿਆ ਨਹੀਂ ਜਾ ਸਕਦਾ, ਛਾਇਆ ਤੇਰੇ ਨਾਲ ਨਹੀਂ ਨਿਭ ਸਕਦੀ, ਪਰ ਮਾਣੀ ਜਾ ਸਕਦੀ। ਆ ਫਰਕ। ਗੁਰੂ ਕਹਿਣ ਲੱਗੇ ਕੁਟੰਬ ਦਾ ਸੁੱਖ ਮਾਣ, ਮੈਂ ਤੈਨੂੰ ਇਹ ਨਹੀਂ ਕਹਿੰਦਾ ਕੁਟੰਬ ਛੱਡ ਕੇ ਜੰਗਲਾਂ ਨੂੰ ਚਲਾ ਜਾ, ਕੁਟੰਬ ਦਾ ਸੁੱਖ ਮਾਣ, ਪੁੱਤਰ ਮਿਲਿਆ ਸਤਿਕਾਰ ਮਾਣ, ਪਿਆਰ ਕਰ, ਸੇਵਾ ਸੰਭਾਲ ਕਰ, ਪਰ ਇਹ ਖਿਆਲ ਕਰੀ ਇਹ ਸੋਚ ਕੇ ਕਿ ਇਹ ਹਮੇਸ਼ਾ ਨਾਲ ਨਹੀਂ ਨਿਭਣਾ, ਕਿਉਂਕਿ ਬਿਰਖ ਦੀ ਛਾਇਆ ਹੈ ਨਾ। ਤੇ ਨਾਮ ਬੰਦਗੀ ਪਰ ਉਪਕਾਰ ਗੁਣ ਧਰਮ ਸੱਚ ਜਿਹੜਾ ਹੈ ਉਹ ਇੱਕ ਐਸਾ ਫਲ ਹੈ ਜਿਹਨੂੰ ਸੰਭਾਲਿਆ ਜਾ ਸਕਦਾ ਹੈ, ਤੇ ਐਸਾ ਫਲ ਹੈ ਜਿਹੜਾ ਹਰ ਥਾਵੇਂ ਨਾਲ ਲਿਜਾਇਆ ਜਾ ਸਕਦਾ ਹੈ, ਰਾਤ ਨੂੰ ਵੀ ਦਿਨ ਵੀ। ਗੁਰੂ ਨੇ ਇਸੇ ਲਈ ਆਖ ਦਿੱਤਾ, ਕਹਿਣ ਲੱਗੇ ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨੂਹਾ ਨਾਮ ਤੇਰੋ ਸੰਗ ਸਹਾਈ, ਜੈ ਮਾਂ ਭੈਣ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਤੈ ਹਰ ਕੋ ਨਾਮ ਖਿਣ ਮਾਂ ਉਧਾਰੀ। ਕਹਿਣ ਲੱਗੇ ਜੈ ਪੈਂਡੇ ਮਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾਂ ਪੰਥ ਤੇਰਾ ਕੋ ਨਾ ਸੁਝਾਣੂ, ਹਰ ਕਾ ਨਾਮ ਤੈ ਨਾਲ ਪਛਾਣੂ, ਜੈ ਮਾਂ ਭਿਆਨ ਤਪਤ ਬਹੁ ਧਾਮ, ਤੈ ਹਰ ਕੇ ਨਾਮ ਕੀ ਤੂੰ ਉੱਪਰ ਸ਼ਾਮ, ਜੈ ਤ੍ਰਿਖਾ ਮਨ ਤੁਜਾ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਉਹ ਹਰ ਥਾਵੇਂ ਲਿਜਾਣ ਵਾਲਾ, ਲਿਜਾਇਆ ਜਾ ਸਕਦਾ। ਇਸ ਲਈ ਖਿਆਲ ਕਰੀ ਜਿਵੇਂ ਟਾਣੀ ਨਾਲ ਲੱਗਾ ਹੋਇਆ ਜਿਹੜਾ ਫਲ ਹੈ ਉਹਨੂੰ ਤੇ ਮਨੁੱਖ ਸੰਭਾਲਦਾ ਹੈ ਤੇ ਸੰਭਾਲਣ ਲਈ ਕੋਲਡ ਸਟੋਰ ਬਣਾਉਂਦਾ, ਪਰ ਉਸੇ ਦਰਖਤ ਤੋਂ ਪੈਦਾ ਹੋਈ ਹੋਈ ਛਾਂ ਨੂੰ ਕੋਈ ਮਨੁੱਖ ਮਾਣ ਸਕਦਾ, ਸੰਭਾਲ ਕੇ ਫੜ ਕੇ ਕੋਲਡ ਸਟੋਰ ਵਿੱਚ ਨਹੀਂ ਰੱਖ ਸਕਦਾ। ਫਲ ਇੱਕੋ ਦਰਖਤ ਦੇਣੇ ਦੋਨੋਂ। ਕਹਿਣ ਲੱਗੇ ਇਹਨਾਂ ਦੋਹਾਂ ਫਲਾਂ ਦਾ ਜਿਹੜਾ ਭੇਦ ਹੈ ਨਾ, ਅੰਤਰ ਹੈ ਨਾ, ਉਹ ਸਮਝ ਲੈ। ਗੁਰੂ ਕਹਿੰਦੇ ਨੇ ਜਿਹੜਾ ਸੱਚ ਹੈ ਉਹਨੂੰ ਸੰਭਾਲ ਲੈ, ਜਿਹੜਾ ਸੱਚ ਹੈ ਉਹਨੂੰ ਪੱਲੇ ਬੰਨ ਲੈ। ਪਰ ਹੋਰ ਉਲਟ ਰਿਹਾ, ਗੁਰੂ ਕਹਿੰਦੇ ਕੁਟੰਬ ਤੂੰ ਜੇ ਦੇਖਦਾ ਚੱਲੇ ਤੇ ਨਾ ਹੀ ਤੇਰੇ, ਤੂੰ ਤੇ ਛਾਂ ਨਾਲ ਪਿਆਰ ਪਾ ਬੈਠਾ, ਤੂੰ ਸੋਚਣਾ ਕਿ ਛਾਂ ਹੀ ਮੇਰੇ ਨਾਲ ਨਿਭੇਗੀ। ਹਾਂ, ਛਾਂ ਨੂੰ ਮਾਣ ਜ਼ਰੂਰ, ਜਿੰਨੀ ਦੇਰ ਸੰਸਾਰ ਵਿੱਚ ਰਹੇ ਇਸ ਸੰਸਾਰ ਦੀ ਛਾਇਆ ਨੂੰ ਮਾਣ, ਪਰ ਇਸ ਸੰਸਾਰ ਦੀ ਪਕੜ ਨਾ ਕਰ, ਕਿਉਂਕਿ ਛਾਇਆ ਨੂੰ ਪਕੜਿਆ ਨਹੀਂ ਜਾ ਸਕਦਾ। ਗੁਰੂ ਨੇ ਇਸ ਲਾਈਨ ਵਿੱਚ, ਇਸ ਪਹਿਲੀ ਪੌੜੀ ਵਿੱਚ ਜਿਹੜੀ ਅੱਜ ਦੇ ਸ਼ਬਦ ਦੇ ਆਰੰਭ ਸੀ ਉਹਦੇ ਵਿੱਚ ਗੱਲ ਸਮਝਾਈ। ਕਹਿਣ ਲੱਗੇ ਇਹ ਮਨ ਪਿਆਰਿਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ, ਸਾਥ ਤੇਰੇ ਚੱਲੇ ਨਹੀਂ ਜਿਸ ਨਾਲ ਕਿਉਂ ਚਿਤ ਲਾਈ, ਐਸਾ ਕੰਮ ਮੂਲੇ ਨਾ ਕੀਚੇ। ਕਹਿਣ ਲੱਗੇ ਉਹ ਭਲਿਆ, ਗੁਰੂ ਅਰਜਨ ਸਾਹਿਬ ਨੇ ਵੀ ਆਖਿਆ ਉਹ ਬਿਨਸੇ ਉਹ ਮਨ ਪਛਤਾਵੇ, ਬਿਰਖ ਕੀ ਛਾਇਆ ਸਿਉਂ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ, ਬਿਰਖ ਦੀ ਛਾਇਆ ਨੂੰ ਫੜ ਕੇ ਬਹਿਣ ਵਾਲਾ ਮਨੁੱਖ ਜਿਹੜਾ ਜਦੋਂ ਛਾਇਆ ਨੇ ਬਿਨਸ ਜਾਣਾ ਉਦੋਂ ਕੇਵਲ ਪਛਤਾਵਾ ਪੱਲੇ ਪੈਣਾ। ਅਤੇ ਇੱਥੇ ਗੁਰੂ ਕਹਿੰਦੇ ਨੇ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤ ਆਈਏ, ਜੇ ਪਛਤਾਵਾ ਹੀ ਪੱਲੇ ਪੈਣਾ ਤਾਂ ਇਹ ਕੰਮ ਨਾ ਕਰ। ਸੰਸਾਰ ਦੇ ਸੁੱਖ ਮਾਣ, ਦੁਨੀਆਂ ਦੇ ਰਿਸ਼ਤੇ ਮਾਣ, ਪਰ ਇਹਨਾਂ ਦੀ ਪਕੜ ਨਾ ਕਰ, ਕਿਉਂਕਿ ਇਹਨਾਂ ਹਮੇਸ਼ਾ ਨਾਲ ਨਹੀਂ ਨਿਭਣਾ। ਨਾ ਕਦੀ ਕਿਸੇ ਮਾਂ ਬਾਪ ਦੇ ਨਾਲ ਪੁੱਤਰ ਨਿਭਿਆ, ਨਾ ਭਰਾ ਨਿਭਿਆ। ਆਖਰ ਤਾਂ ਗੁਰੂ ਨੇ ਬਾਣੀ ਵਿੱਚ ਆਖਿਆ, ਮੈਨੂੰ ਇਹ ਤਾਂ ਦਿਸਦਾ ਭਾਵੇਂ ਇੱਕ ਸਵਾਲ ਵਜੋਂ ਹੀ ਸਹੀ, ਕਹਿਣ ਲੱਗੇ ਕਿੱਥੇ ਤੈਂਡੇ ਮਾਪੇ ਹਾਂ, ਕਿੱਥੇ ਤੈਂਡੇ ਮਾਪਿਆ। ਜਿੰਨੀ ਤੂੰ ਜਣਿਓ ਏ ਤਹਿ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਨੇ ਹੋ। ਅੱਜ ਤੂੰ ਆਪਣੇ ਮਾਂ ਬਾਪ ਨੂੰ ਚੇਤੇ ਕਰ, ਕੱਲ੍ਹ ਤੂੰ ਵੀ ਮਾਂ ਬਾਪ ਹੋਵੇਂਗਾ, ਤੈਨੂੰ ਹੋਰ ਕੁਝ ਚੇਤੇ ਕਰੇਗਾ। ਇਸ ਲਈ ਇਸ ਸਮਾਜ ਦੇ ਰਿਸ਼ਤਿਆਂ ਨੇ ਕਦੀ ਕਿਸੇ ਨਾਲ ਹਮੇਸ਼ਾ ਨਹੀਂ ਨਿਭਣਾ। ਇਸ ਲਈ ਖਿਆਲ ਕਰੀ ਕਿਤੇ ਐਸੇ ਨਾਲ ਛਾਇਆ ਨਾਲ ਚਿੱਤ ਨਾ ਲਾ ਬੈਠੀ ਕਿ ਛਾਇਆ ਬਿਨਸ ਜਾਏ ਤੇਰੇ ਕੋਲ ਪਛਤਾਵਾ ਰਹਿ ਜਾਏ। ਸਤਿਗੁਰੂ ਕਹਿਣ ਲੱਗੇ,
ਐਸਾ ਕੰਮ ਮੂਲੇ ਨਾ ਕੀਜੈ ਜਿਤ ਅੰਤ ਪਛੋਤਾਈ ਐ, ਸਤਿਗੁਰ ਕਾ ਉਪਦੇਸ਼ ਸੁਣ ਤੂੰ, ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ ਇਹ ਮਨ ਪਿਆਰਿਆ, ਕਹੇ ਨਾਨਕ ਮਨ ਮੇਰੇ ਤੂੰ ਸਦਾ ਸੱਚ ਸੰਭਾਲੇ।
ਗੁਰੂ ਕਹਿੰਦੇ ਨੇ, ਗੁਰੂ ਨੇ ਤਾਂ ਆਵਾਜ਼ ਦਿੱਤੀ, ਮਨ ਹੇ ਮਨ ਪਿਆਰੇ ਮਨ ਤੂੰ ਮੇਰੀ ਗੱਲ ਸੁਣ, ਕਿਤੇ ਪਛਤਾਵਾ ਹੀ ਤੇਰੇ ਪੱਲੇ ਨਾ ਪਵੇ। ਸੱਚ ਤੇ ਝੂਠ ਦੋਵਾਂ ਦੀ ਪਰਖ ਕਰ ਲੈ। ਪਰ ਅਗਲੇ ਪਾਸੇ ਗੁਰੂ ਕਹਿੰਦੇ ਨੇ, ਹੇ ਮੇਰੇ ਮਾਲਕ, ਇਹ ਬੁਝਾਰਤ ਪਾਉਣ ਵਾਲਿਆ, ਇਹ ਬੁਝਾਰਤ ਪਾਉਣ ਵਾਲਿਆ, ਇਹ ਕੁਐਸਚਨ ਰੱਖਣ ਵਾਲਿਆ, ਇਹ ਟੈਸਟ ਲੈਣ ਵਾਲਿਆ, ਇਹ ਭਲਾ ਮਨੁੱਖ ਕੌਣ ਹੈ ਜਿਹੜਾ ਤੇਰੇ ਟੈਸਟ ਵਿੱਚ ਪਾਸ ਹੋ ਜਾਏ ਤੇ ਪਰਖ ਲੈ ਸੰਸਾਰ ਕੀ ਹੈ। ਗੁਰੂ ਕਹਿਣ ਲੱਗੇ, ਅਗਮਗੋਚਰਾ ਤੇਰਾ ਅੰਤ ਨਾ ਪਾਇਆ। ਅਗਲੀ ਪੌੜੀ ਸ਼ੁਰੂ ਹੋਈ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ। ਕਿਆ ਕਹੋ, ਆਖ ਵਖ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ, ਇਹ ਸਾਰਾ ਸੰਸਾਰ ਇੱਕ ਖੇਲ ਵਾਂਗ ਤੂੰ ਰਚ ਦਿੱਤਾ ਹੈ। ਬੁਝਾਰਤ ਪਾ ਦਿੱਤੀ ਹੈ ਮਨੁੱਖ ਦੇ ਸਾਹਮਣੇ, ਖੇਲ ਵਾਂਗੂ ਰਚ ਦਿੱਤਾ ਹੈ। ਤੇ ਕਿਹੜੀ ਅਜੀਬ ਗੱਲ ਹੈ, ਉਸ ਖੇਲ ਦਾ ਪਾਤਰ ਵੀ ਇਸ ਮਨੁੱਖ ਨੂੰ ਆਪ ਹੀ ਬਣਾ ਦਿੱਤਾ। ਮਨੁੱਖ ਕਿਹੜਾ ਭੋਲਾ, ਇਸ ਖੇਲ ਵਿੱਚ ਰਹਿੰਦਾ ਹੋਇਆ, ਇਹਦਾ ਖੇਲ ਦਾ ਪਾਤਰ ਬਣਿਆ ਹੋਇਆ ਹੋਣ ਦੇ ਬਾਵਜੂਦ ਇਸ ਖੇਲ ਸੰਬੰਧੀ ਕੁਛ ਨਹੀਂ ਜਾਣਦਾ, ਜਿਸ ਖੇਲ ਦਾ ਆਪ ਖੁਦ ਪਾਤਰ ਹੈ। ਹੋਰ ਤਾਂ ਕਿਤੇ ਰਹਿ ਗਿਆ, ਜਿਸ ਖੇਲ ਦਾ ਆਪ ਖੁਦ ਪਾਤਰ ਹੈ, ਇਹਨੂੰ ਪਤਾ ਹੀ ਨਹੀਂ ਇਹ ਖੇਲ ਕਦੋਂ ਤੋਂ ਸ਼ੁਰੂ ਹੋਇਆ ਹੈ, ਇਹਨੂੰ ਪਤਾ ਹੀ ਨਹੀਂ ਇਹ ਖੇਲ ਕਦੋਂ ਖਤਮ ਹੋਣਾ ਹੈ। ਪਾਤਰ ਆਪ ਹੈ, ਜਿਸ ਕਹਾਣੀ ਦਾ ਆਪ ਖੁਦ ਪਾਤਰ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਵੇਲ ਨਾ ਪਾਈਆ ਪੰਡਤੀ ਜੋ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋਂ ਨਾ ਕੋਈ, ਜਾਂ ਕਰਤਾ ਸਿਰਠੀ ਕੋ ਸਾਜੇ। ਆਪਣਾ ਆਪ ਤੂੰ ਜਾਣੇ, ਜਾਂ ਕਰਤਾ ਸਿੱਟੀ ਕੋ ਸਾਡੇ, ਆਪੇ ਜਾਣੇ ਸੋਈ। ਮੈਨੂੰ ਤਾਂ ਪਤਾ ਸੰਸਾਰ ਦਾ ਮਨੁੱਖ ਕੀ ਜਾਣੇ, ਇਸ ਖੇਲ ਦਾ ਪਾਤਰ ਜ਼ਰੂਰ ਹੈ। ਹੇ ਅਗਮ ਅਗੋਚਰਾ, ਇਸ ਪਾਤਰ ਜ਼ਰੂਰ ਹੈ ਇਸ ਖੇਲ ਦਾ, ਪਰ ਨਾ ਇਹਨੂੰ ਪਤਾ ਤੂੰ ਖੇਲ ਕਦੋਂ ਤੂੰ ਸ਼ੁਰੂ ਕੀਤੀ ਹੈ, ਨਾ ਇਹ ਜਾਣਦਾ ਇਹ ਖੇਲ ਕਦੋਂ ਖਤਮ ਹੋਣੀ ਹੈ, ਮੇਰਾ ਪਾਠ ਕਦੋਂ ਤੱਕ ਹੈ। ਤੂੰ ਕੁਐਸਚਨ ਕਰੀ ਜਾਂਦਾ, ਸਵਾਲ ਕਰੀ ਜਾਂਦਾ, ਬੁੱਝ ਨਹੀਂ ਸਕਦਾ। ਪਰ ਕਿੱਡਾ ਮੂਰਖ ਹੈ, ਅਜੇ ਤੱਕ ਤੇਰੇ ਸਾਹਮਣੇ ਹਥਿਆਰ ਨਹੀਂ ਸੁੱਟਦਾ, ਗੋਡੇ ਨਹੀਂ ਟੇਕਦਾ, ਆਪਣੀਆਂ ਚਤੁਰਾਈਆਂ 'ਤੇ ਅਜੇ ਵੀ ਮਾਣ ਕਰੀ ਜਾਂਦਾ। ਗੁਰੂ ਕਹਿਣ ਲੱਗੇ, ਹਾਲਤ ਦੀ ਹੈ, ਤੂੰ ਕੁਐਸਚਨ ਫਿਰ ਕਰ ਦਿੰਦਾ। ਕਹਿੰਦਾ, ਸੁਣੋ ਰੇ, ਤੂੰ ਕਵਨ ਕਹਾਂ ਤੇ ਆਇਓ, ਮਨ ਕੁਛ ਨਹੀਂ ਜਾਣਦਾ। ਸੁਣੋ ਰੇ, ਤੂੰ ਕਵਨ ਕਹਾਂ ਤੇ ਆਇਓ, ਏਤੀ ਨਾ ਜਾਣੋ ਕੇਤੀ ਕਿ ਮੁੱਦਤ ਚਲਤੇ ਖਬਰ ਨਾ ਪਾਇਓ। ਨਾ ਇਹਨੂੰ ਪਤਾ ਮੈਂ ਕਿੱਥੋਂ ਆਇਆ, ਨਾ ਇਹਨੂੰ ਪਤਾ ਮੈਂ ਕੌਣ ਹਾਂ, ਨਾ ਇਹਨੂੰ ਪਤਾ ਮੈਂ ਕਿੰਨੀ ਦੇਰ ਰਹਿਣਾ, ਨਾ ਇਹਨੂੰ ਪਤਾ ਮੈਂ ਕਦੋਂ ਚਲਾ ਜਾਣਾ ਅਤੇ ਕਿੱਥੇ ਚਲਾ ਜਾਣਾ, ਕਿਸੇ ਗੱਲ ਦਾ ਵੀ ਪਤਾ ਨਹੀਂ। ਪਾਤਰ ਖੇਡ ਖੇਡੀ ਜਾਂਦਾ, ਉਸ ਖੇਡ ਦਾ ਇੱਕ ਪਾਤਰ ਬਣ ਕੇ ਆਪਣਾ ਪਾਠ ਅਦਾ ਕਰੀ ਜਾਂਦਾ, ਇਸ ਤੋਂ ਅੱਗੇ ਇਹਨੂੰ ਕੁਛ ਪਤਾ ਨਹੀਂ। ਪਰ ਜਿਹਨੂੰ ਕੁਛ ਵੀ ਪਤਾ ਨਾ ਹੋਵੇ, ਉਹਨੂੰ ਆਖਰ ਗੋਡੇ 'ਤੇ ਟੇਕਣੇ ਚਾਹੀਦੇ ਨੇ, ਉਹਨੇ ਮਨ 'ਤੇ ਲੈਣਾ ਚਾਹੀਦਾ, ਜੀ ਮੈਂ ਇਹ ਆਉਣਾ, ਮੈਨੂੰ ਕੁਛ ਪਤਾ ਨਹੀਂ, ਇਹ ਤਾਂ ਮੰਨ ਲੈਣਾ ਚਾਹੀਦਾ, ਤਾਂ ਕਿ ਗੁਰੂ ਬਾਂਹ ਫੜ ਲੈ। ਪਰ ਸਤਿਗੁਰੂ ਕਹਿੰਦੇ, ਕਿੱਡੀ ਅਜੀਬ ਘਟਨਾ ਹੈ, ਮਨ ਮੂਰਖ ਅਜ ਹੁਣ ਨਹੀਂ ਸਮਝਦ, ਔਖਾ ਹੋ ਰਿਹਾ, ਪਤਾ ਇਹਨੂੰ ਕੁਛ ਨਹੀਂ, ਮੈਂ ਕਿੱਧਰੋਂ ਆਇਆ ਕਿੱਧਰ ਜਾਣਾ ਹੈ। किस उलझन च फसिया, इनका अंत कदों होएगा, कदों आरंभ होया है कुछ पता नहीं, पर अपनिया चतराइया सियाणपां ते माण करी जांदा है। जी जंत सब खेल तेरा, क्या को आख वखाने, आखे ते वेखे सब तू है जिन जगत उपाया, तो पाया तू है इसलिए तेनू इस कहानी का पता, मैनू की पता। कह नानक तू सदा अगम है, तेरा अंत ना पाया, अंत नहीं पाया जा सकता। इस कहानी नू साजन वाला भी तू है, खिलाने वाला ते कहानी नू चलान वाला भी तू है, पात्र नू पता ही कोई नहीं। पर अजे तक ये अपनी चतराइया सियाणपां ते माण करी जांदा है, गुरु की गल मनदा नहीं। हालांकि गुरु ने आवाज दे के आख्या, कहंदे ने ए मन मन प्यारिया सदा सच संभाले, सदा सच संभाले, एक कुटुंब तू जे देखदा, एक कुटुंब तुझे देखदा चलना ही तेरे नाले, चलना ही तेरे नाले, चलना ही तेरे नाले। चंगी गल ये है जे मनुख भुल जाए, किसी उलझन च फस जाए, तो किसी को पूछ ले। गुरु ने भी यो गल बाणी में आखी, कहन लगे जे भुल गया है तो सतगुर के भाने करें कार, सतगुर के भाने लाग रहो। यूं कर गुरु ने आख्या, अजे तक मैं हालत की देख रहा, सतगुर पूछ ना मार्ग चाली, गुरु को पूछ के राह नहीं फड़दा। सतगुरु कहते ने जे भुल गया इस खेड नू खेडी चला जा रहा है, एंड की है तेरा, पार्ट की है कुछ पता नहीं, पर तू अजे तक गुरु की गल नहीं मन रहा। अपनी चतराइया ते सियाणपां ते गौरव कर रहा, इन्हों का सहारा लेना। आ सतगुरु का उपदेश सुन तू, सतगुर का उपदेश सुन तू, होवे तेरे नाले। कहे नानक मन प्यारे तू सदा सच संभाले, घेरा सिर्फ ए है कि सतगुर का उपदेश सुन तू। सतगुरु बख्शिश करे सानू, गुरु अमरदास पातशाह जी की बख्शिश, आनंद साहिब विच्चों इस सारियां गल्लां हिरदे विच बैठ दियां जान। लड़ीवार शुरू है कीर्तन आनंद साहिब का, जिन्नी एक पौड़ियाँ हो सकियाँ आपां अगले संडे तक पूरियां करांगे, पर कल दा एक दिन दरम्यान विच्चों लड़ी दा आनंद साहिब दा कीर्तन दी लड़ी जिहड़ी थोड़ी जी ब्रेक करनी पई, इसलिए क्योंकि कल दा समागम